ਰਾਜਾ ਦਲੀਪ ਸਿੰਘ ਨੂੰ 8 ਮਾਰਚ 1853 ਈਸਵੀ ਨੂੰ ਈਸਾਈ ਬਣਾ ਲਿਆ ਗਿਆ। ਇੱਥੇ ਹੀ ਬਸ ਨਹੀਂ, ਮਹਾਰਾਜਾ ਸ਼ੇਰ ਸਿੰਘ ਦੇ ਲੜਕੇ ਨੂੰ, ਉਸਦੀ ਰਾਣੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਨਾਲ ਹੀ ਦੇਸ਼ ਨਿਕਾਲਾ ਦੇਣ ਦੀਆਂ ਤਿਆਰੀਆਂ ਸਨ। ਕੁਝ ਸਮਾਂ ਫਤਿਹਗੜ੍ਹ ਚ ਰਹੇ। ਆਖਰਕਾਰ ਉਹ ਵਕਤ ਆ ਗਿਆ ਜੋ ਅੰਗਰੇਜ਼ ਨੇ ਗੂੰਦ ਗੁੰਦੀ ਸੀ। 19 ਅਪ੍ਰੈਲ 1854 ਈਸਵੀ ਨੂੰ ਕਲਕੱਤੇ ਤੋਂ ਸਮੁੰਦਰੀ ਜਹਾਜ਼ ਵਿੱਚ ਬਿਠਾ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਇੰਗਲੈਂਡ ਪਹੁੰਚ ਗਿਆ। ਜਦ ਪੰਜਾਬ ਦਾ ਰਾਜ ਜ਼ਬਤ ਹੋ ਗਿਆ, ਜਦ 29 ਮਾਰਚ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਕਲਮ ਦੀ ਛੁਰੀ ਚਲਾ ਦਿੱਤੀ ਗਈ, ਫਿਰ ਅੰਗਰੇਜ਼ ਨੂੰ ਕਾਹਦਾ ਡਰ ਰਿਹਾ। ਮਹਾਰਾਣੀ ਜਿੰਦਾਂ ਉੱਤੇ ਸ਼ਕਤੀ ਦਾ ਦੌਰ ਸ਼ੁਰੂ ਹੋ ਗਿਆ। ਉਹਨੂੰ ਬਨਾਰਸ ਦੇ ਕਿਲ੍ਹੇ ਤੋਂ ਬਦਲ ਕੇ ਚਨਾਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ ਗਿਆ। ਚਨਾਰ ਦੇ ਕਿਲ੍ਹੇ ਵਿੱਚ ਜਾਣ ਤੋਂ ਬਾਅਦ ਪੁਰਾਣੇ ਨੌਕਰ ਨੌਕਰਾਣੀਆਂ ਸਾਰੇ ਬਦਲ ਦਿੱਤੇ ਗਏ ਔਰ ਸਾਰੇ ਨੌਕਰਾਂ ਨੂੰ ਤਾੜਨਾ ਕਰ ਦਿੱਤੀ ਗਈ। ਖਬਰਦਾਰ ਜੇ ਮਹਾਰਾਣੀ ਕੋਲ ਕੋਈ ਇਨਾਮ ਲਿਆ। ਕਹਿੰਦੇ ਨੇ ਇੰਨੀ ਸਖਤੀ ਸੀ ਵੀ ਸਿਵਾ 1-2 ਬੋਲੀਆਂ ਤੋਂ ਮਹਾਰਾਣੀ ਕਿਸੇ ਨਾਲ ਗੱਲ ਵੀ ਕਰਨੀ ਸੀ ਕਰ ਸਕਦੀ। ਉਸਦੀ ਕੈਦ ਚੋਰਾਂ ਤੇ ਡਾਕੂਆਂ ਨਾਲੋਂ ਕਰੜੀ ਕਰ ਦਿੱਤੀ ਗਈ। ਉਹ ਜਿੰਦਾ ਜਿਹਨੇ ਦੁਨੀਆਂ ਭਰ ਦੇ ਦੁਖੜੇ ਸਹਿ ਲਏ, ਅੰਦਾਜ਼ਾ ਲਾ ਲਓ ਚਨਾਰ ਦੀ ਕੈਦ ਇੰਨੀ ਸਖਤ ਸੀ ਕਿ ਉੱਥੇ 2 ਹਫ਼ਤੇ ਨਹੀਂ ਕੱਟ ਸਕੀ। 6 ਅਪ੍ਰੈਲ 1849 ਈਸਵੀ ਨੂੰ ਬਨਾਰਸ ਤੋਂ ਬਦਲ ਕੇ ਮਹਾਰਾਣੀ ਚਨਾਰ ਪਹੁੰਚਾ ਦਿੱਤੀ ਗਈ। ਵਿਚਾਰੀ ਚਨਾਰ ਦੇ ਕਿਲ੍ਹੇ 'ਚ ਬੈਠੀ ਹੈ। ਆਕਾਸ਼ ਵਿੱਚ ਕਦੇ ਤਾਰਾ ਟੁੱਟਦਾ ਹੈ, ਵਿਚਾਰੀ ਜਿੰਦਾਂ ਦਾ ਦਿਲ ਟੁੱਟ ਜਾਂਦਾ, ਉਸਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਨੇ। ਜੇ ਦਿਲ ਦੀ ਹਵਾ ਅੰਦਰ ਰੱਖ ਦਈਏ ਅੰਦਰ ਸੜਦਾ ਹੈ, ਜੇ ਹੋਕਿਆਂ ਨੂੰ ਬਾਹਰ ਕੱਢ ਦਈਏ ਬਾਹਰ ਸੜਦਾ ਹੈ। ਵਿਚਾਰੀ ਆਪੇ ਹੀ ਰੋ ਪੈਂਦੀ ਹੈ, ਆਪੇ ਹੀ ਚੁੱਪ ਕਰ ਜਾਂਦੀ ਹੈ। ਇਹ ਉਹ ਹੀ ਮਹਾਰਾਣੀ ਜਿੰਦਾ ਹੈ ਜਿਹਦੇ ਮੱਥੇ ਦੀ ਇੱਕ ਤਿਉਣੀ ਲੱਖਾਂ ਕਮਾਨਾਂ ਨੂੰ ਚੁਕਾ ਦਿਆ ਕਰਦੀ ਸੀ, ਜਿਸਦੇ ਮੱਥੇ ਉੱਤੇ ਪਿਆ ਹੋਇਆ ਇੱਕ ਵੱਟ ਸੈਂਕੜੇ ਜੋਗਿਆਂ ਨੂੰ ਮੈਦਾਨੇ ਜੰਗ ਵਿੱਚ ਭੇਜ ਦਿੰਦਾ ਸੀ। ਜਿਸ ਬੁੱਲਾਂ ਤੇ ਆਈ ਹੋਈ ਮੁਸਕਰਾਹਟ ਪੰਜਾਬ ਦੇ ਬਾਦਸ਼ਾਹ ਵਾਸਤੇ ਅੰਮ੍ਰਿਤ ਸਾਬਤ ਹੋਇਆ ਕਰਦੀ ਸੀ। ਅੱਜ ਵਿਚਾਰੀ ਦੇ ਨਾ ਹੋਕਿਆਂ ਵਿੱਚ ਕੋਈ ਤਾਸੀਰ ਹੈ, ਨਾ ਹੰਝੂਆਂ ਵਿੱਚ ਕੋਈ ਤਾਸੀਰ ਹੈ, ਨਾ ਉਹਦੀ ਮੁਸਕਰਾਹਟ ਵਿੱਚ ਕੋਈ ਤਾਸੀਰ ਹੈ। ਮਿੱਤਰੋ, ਹੰਝੂ ਵੀ ਸਦਾ ਇੱਕੋ ਭਾਅ ਨਹੀਂ ਵਿਕਿਆ ਕਰਦੇ। ਕਦੇ ਕਦੇ ਮੋਤੀਆਂ ਨਾਲੋਂ ਵੀ ਮਹਿੰਗੇ ਵਿਕ ਜਾਂਦੇ ਨੇ, ਕਦੇ ਕਦੇ ਤਰੇਲ ਦੇ ਕਤਰਿਆਂ ਨਾਲੋਂ ਵੀ ਸਸਤੇ ਹੋ ਜਾਇਆ ਕਰਦੇ। ਅੱਜ ਵਿਚਾਰੀ ਜਿੰਦਾਂ ਦੇ ਹੰਝੂ ਤਰੇਲ ਦੇ ਕਤਰਿਆਂ ਨਾਲੋਂ ਵੀ ਸਸਤੇ ਨੇ। ਕਦੇ ਕਿਲ੍ਹੇ ਦੀ ਬਾਰੀ ਵਿੱਚੋਂ ਝਾਤੀ ਮਾਰਦੀ ਹੈ, ਥੱਲੇ ਨਦੀ ਵਗ ਰਹੀ ਹੈ, ਸੋਚਦੀ ਹੈ ਇਸ ਨਦੀ ਦੀਆਂ ਲਹਿਰਾਂ ਨੇ ਖਬਰੇ ਕਿੰਨੀਆਂ ਕਿਸ਼ਤੀਆਂ ਡੋਬੀਆਂ ਨੇ, ਖਬਰੇ ਕਿੰਨੇ ਪਿੰਡ ਰੋੜੇ ਨੇ, ਖਬਰੇ ਕਿੰਨੇ ਨਿਰਦੋਸ਼ਾਂ ਦੀ ਜਾਨ ਲਈ ਹੈ। ਜਦ ਮਨੁੱਖ ਕੋਈ ਨਿਸ਼ਾਨਾ ਬਣਾ ਲਵੇ ਕੁਦਰਤ ਮਦਦ ਕਰਦੀ। ਮਹਾਰਾਣੀ ਜਿੰਦ ਕੌਰ ਨੇ ਮਨ ਨਾਲ ਫੈਸਲਾ ਕਰ ਲਿਆ ਕਿ ਤੜਪ ਤੜਪ ਕੇ ਮਰਨ ਨਾਲੋਂ ਸਿੱਧੇ ਮੱਥੇ ਮਰ ਜਾਣਾ ਚੰਗਾ ਹੈ, ਇਸ ਕਿਲ੍ਹੇ ਵਿੱਚ ਮੈਂ ਨਹੀਂ ਰਵਾਂਗੀ। ਆਖਿਰਕਾਰ ਪ੍ਰੋਗਰਾਮ ਬਣਾ ਲਿਆ। 18 ਅਪ੍ਰੈਲ ਦੀ ਅੱਧੀ ਰਾਤ ਨੂੰ ਮਹਾਰਾਣੀ ਜਿੰਦ ਕੌਰ ਚਨਾਰ ਦੇ ਕਿਲ੍ਹੇ ਚੋਂ ਨਿਕਲਣ ਵਾਸਤੇ ਤਿਆਰ ਹੋ ਗਈ। ਇੱਕ ਖਾਸ ਗੋਲੀ ਜਿਸ ਦੇ ਨਾਲ ਉਸਦੀ ਜ਼ੁਬਾਨ ਸਾਂਝੀ ਸੀ, ਉਸਨੂੰ ਕਹਿਣ ਲੱਗੀ, ਮੇਰੀ ਭੈਣ, ਅਗਰ ਮੈਂ ਜ਼ਿੰਦਾ ਰਹੀ ਤੇਰੀ ਸੇਵਾ ਦਾ ਮੁੱਲ ਪਾ ਦਿਆਂਗੀ। ਆਪਣੇ ਕੱਪੜੇ ਮੈਨੂੰ ਦੇ ਦੇ, ਮੇਰੇ ਸ਼ਾਹੀ ਲਿਬਾਸ ਵਾਲੇ ਕੱਪੜੇ ਤੂੰ ਪਹਿਨ ਲਾ। ਕੁਝ ਜੋ ਥੋੜੇ ਵਾਲੇ ਗਹਿਣੇ ਸੀ ਉਹ ਵੀ ਉਸ ਗੋਲੀ ਨੂੰ ਪਹਿਨਾ ਦਿੱਤੇ ਗਏ। ਉਸਨੂੰ ਕਿਹਾ ਤੂੰ ਮੇਰੇ ਵਾਲੇ ਬਿਸਤਰੇ ਉੱਤੇ ਲੇਟ ਜਾ, ਸਾਹਮਣੇ ਸੰਤਰੀ ਘੁੰਮਦਾ, ਉਸਨੇ ਕੇਵਲ ਤੇਰੀ ਚੂੜੇ ਵਾਲੀ ਬਾਂਹ ਵੇਖਣੀ ਹੈ, ਬਸ ਇਸ ਤੋਂ ਇਲਾਵਾ ਨਾ ਉਹ ਤੇਰੇ ਨਾਲ ਗੱਲ ਕਰ ਸਕਦਾ। ਅਗਰ ਕੋਈ ਆਵਾਜ਼ ਵੱਜੀ ਤਾਂ ਸਾਧਾਰਨ ਜਵਾਬ ਦੇ ਦੇਣਾ। ਮਹਾਰਾਣੀ ਨੇ ਗੇਰੀ ਰੰਗੀ ਪਤਲੀ ਜਿਹੀ ਮਲਮਲ ਵਰਗੀ ਇੱਕ ਸਾੜੀ ਪਹਿਨੀ, ਦੀਵੇ ਦੀ ਕਾਲਖ ਤੋਂ ਕੁਝ ਆਪਣਾ ਰੰਗ ਕਾਲਾ ਕੀਤਾ ਤਾਂ ਕਿ ਬਹੁਤੇ ਗੋਰੇ ਰੰਗ ਦੀ ਭਾਅ ਨਾ ਵੱਜ ਸਕੇ। ਇੱਕ ਉਦਾਸੀ ਸੰਤਨੀ ਦੇ ਰੂਪ ਵਿੱਚ ਚਨਾਰ ਦੇ ਕਿਲੇ ਚ ਨਿਕਲੀ। ਪਹਿਰੇਦਾਰ ਸਾਰੇ ਨਵੇਂ ਸੀ, ਸੰਤਨੀ ਨਵੇਂ ਬਦਲ ਕੇ ਆਏ ਸੀ, ਨੌਕਰ ਸਾਰੇ ਨਵੇਂ ਸੀ, ਪਹਿਚਾਣਦੇ ਨਹੀਂ ਸੀ। ਸੰਤਨੀ ਨੇ ਆਵਾਜ਼ ਦਿੱਤੀ, ਕੌਣ ਹੈ? ਕਹਿਣ ਲੱਗੀ, ਉਦਾਸੀ ਸੰਤਨੀ ਹੂੰ, ਸੁਬਹ ਕੋ ਆਨਾ ਥਾ ਪਰ ਟਾਈਮ ਨਹੀਂ ਮਿਲਾ, ਅਬ ਰਾਤ ਕੋ ਚੋਰੀ ਚੋਰੀ ਆਈ ਹੂੰ ਮਹਾਰਾਣੀ ਕੋ ਧਰਮ ਉਪਦੇਸ਼ ਕਰ। ਜੈਸੇ ਚੋਰੀ ਚੋਰੀ ਆਈ ਥੀ ਵੈਸੇ ਚੋਰੀ ਚੋਰੀ ਜਾ ਰਹੀ ਹੂੰ, ਧਰਮ ਕਾ ਕਾਮ ਹੈ, ਮੇਰੀ ਮਦਦ ਕਰੋ, ਪਰਮਾਤਮਾ ਆਪਕੋ ਫਲ ਦੇ। ਜਦੋਂ ਸੰਤਰੀ ਨੂੰ ਇਹ ਪਤਾ ਲੱਗਾ ਵੀ ਇਹ ਚੋਰੀ ਆਈ ਹੈ ਤੇ ਚੋਰੀ ਚੱਲੀ ਹੈ, ਉਹਦਾ ਤੇ ਹੇਠਲਾ ਸਾਹ ਥਾਂ ਹੀ ਰਹਿ ਗਿਆ। ਭਈ ਜੇ ਮੇਰੇ ਵੱਡੇ ਅਫਸਰਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਤੇ ਕੱਲ ਤੀਰ ਦਿੱਤਾ ਜਾਏਗਾ, ਮੈਨੂੰ ਤਾਂ ਫਾਂਸੀ ਉੱਤੇ ਟੰਗ ਦਿੱਤਾ ਜਾਏਗਾ। ਕਹਿਣ ਲੱਗਾ, ਖਬਰਦਾਰ ਚਲੀ ਜਾਓ, ਮੁੜ ਕੇ ਵਾਪਸ ਮਤ ਆਉਣਾ। ਮੁੜ ਕੇ ਵਿਚਾਰੀ ਨੇ ਫਿਰ ਕਾਹਨੂੰ ਆਉਣਾ ਸੀ, ਧੱਕਾ ਮਾਰ ਕੇ ਬਾਹਰ ਕੱਢਿਆ, ਦਰਵਾਜ਼ਾ ਬੰਦ ਕਰ ਲਿਆ। ਸੰਤਰੀ ਦੀ ਕਮਜ਼ੋਰੀ ਤੇ ਮਹਾਰਾਣੀ ਦੀ ਦਲੇਰੀ ਨਿਕਲਣ ਦਾ ਵਸੀਲਾ ਬਣ ਗਏ। ਮਸਤਨਾਰ ਦੇ ਕਿਲੇ ਚੋਂ ਨਿਕਲਦੀ ਆਈ ਨਦੀ ਵਿੱਚ ਛਾਲ ਮਾਰ ਦਿੱਤੀ ਗਈ। ਆਖਿਰ ਪੰਜਾਬ ਦੀ ਜੱਟੀ ਸੀ, ਸੜਕੇ ਲਹਿਰੋਂ ਪਾਰ ਹੋ ਗਈ। ਮੌਸਮ ਅਪ੍ਰੈਲ ਦਾ ਸੀ, ਕੋਈ ਬਹੁਤੀ ਸਰਦੀ ਨਹੀਂ ਸੀ, ਨੱਠੀ ਜਾਂਦੀ ਦੇ ਕੱਪੜੇ ਸੁੱਕ ਗਏ। ਵਿਚਾਰੀ ਕਿਤੇ ਦਿਨ ਦੇ ਵੇਲੇ ਲੁਕ ਜਾਂਦੀ ਏ, ਰਾਤ ਵੇਲੇ ਤੁਰਦੀ ਏ, ਕੈਸਾ ਅਨੋਖਾ ਰਾਹੀ ਏ ਜਿਸ ਨੂੰ ਆਪਣੀ ਮੰਜ਼ਿਲ ਦਾ ਪਤਾ ਨਹੀਂ। ਦੋ ਦਿਨ ਦੋ ਰਾਤਾਂ ਇਸੇ ਤਰ੍ਹਾਂ ਲੁਕਦੀ, ਛਿਪਦੀ, ਡਿੱਗਦੀ, ਢਹਿਦੀ ਤੁਰੀ ਗਈ। ਆਖਿਰਕਾਰ ਸੋਚਦੀ, ਮੈਂ ਕਿੱਧਰ ਜਾ ਰਹੀ ਹਾਂ, ਕਿਉਂ ਜਾ ਰਹੀ ਹਾਂ, ਕਿਵੇਂ ਜ਼ਿੰਦਗੀ ਦੇ ਦਿਨ ਲੰਘਣਗੇ, ਆਪਣੇ ਨਿਸ਼ਾਨੇ ਦਾ ਹੀ ਨਹੀਂ ਪਤਾ, ਜੀਵਨ ਦੀ ਮੰਜ਼ਿਲ ਦਾ ਨਹੀਂ ਪਤਾ। ਤੀਸਰੇ ਦਿਨ ਰਾਮਨਗਰ ਦੀ ਸਰਾਂ ਵਿੱਚ ਪਹੁੰਚੀ। ਉੱਥੇ ਪੁਜਾਰੀਆਂ ਨੇ ਮੁੱਖ ਮੁੱਖ ਚੌਲ ਸਾਰੇ ਮੁਸਾਫਰਾਂ ਨੂੰ ਵੰਡੇ। ਇਸ ਵਿਚਾਰੀ ਨੇ ਵੀ ਹੱਥ ਕਰਨ ਲੱਗੀ ਦੇ ਹੱਥ ਕੰਬ ਰਹੇ ਸੀ, ਝੋਲੀ ਵਿੱਚ ਮੁੱਠ ਚੌਲਾਂ ਦੀ ਪੁਆਈ, ਪੇਟ ਨੂੰ ਝੁਲਕਾ ਦਿੱਤਾ। ਤਕਦੀਰੇ ਤੂੰ ਮੇਰਾ ਰਾਜ ਭਾਗ ਸੁਹਾਗ ਸਭ ਕੁਝ ਖੋ ਲਿਆ, ਪਰ ਇਹ ਵੀ ਦਿਨ ਆਉਣੇ ਸੀ ਕਿ ਮੈਨੂੰ ਮੰਗਣ ਵਾਸਤੇ ਮਜਬੂਰ ਹੋਣਾ ਪੈਣਾ। ਕਿਸੇ ਸ਼ਾਇਰ ਨੇ ਕਿਹਾ, ਰਾਣੀ ਤੋਂ ਭੀਖ ਮੰਗਾ ਨੀ ਅੜੀਏ ਕੀ ਕੀਤਾ ਸਕਦੀ।
ਮੇਰੀ ਕਲਮ ਨਾ ਮੇਰੀ ਏ ਕੀ ਜਿਤਾ
ਸਾਹਿਤਕਾਰ ਨੇ ਕੁਝ ਲਾਈਨਾਂ ਬੜੀਆਂ ਖੂਬਸੂਰਤ ਲਿਖੀਆਂ ਨੇ। ਉਹ ਕਹਿੰਦਾ ਇਹ ਦੁਨੀਆ ਇੱਕ ਅਖਾੜਾ ਏ ਤੇ ਹਲਕਤ ਹੈ ਤਮਾਸ਼ਾਈ, ਮੈਂ ਜੀਵਨ ਖੇਡ ਵਿੱਚ ਭੁੱਲ ਗਏ ਬੜੇ ਬੁੱਧਵਾਨ ਵੇਖੇ ਨੇ ਜੋ ਉੱਡਦੇ ਅਰਸ਼ ਤੇ ਪਲ ਵਿੱਚ ਪਟਕਦੇ ਫਰਸ਼ ਤੇ ਵੇਖੇ, ਮੈਂ ਪੈਰਾਂ ਵਿੱਚ ਰੁਲਦੇ ਕਈ ਚੜੇ ਅਸਮਾਨ ਵੇਖੇ ਨੇ, ਜਿਨ੍ਹਾਂ ਮਹਿਲਾਂ ਚ ਕੱਲ ਪਿਆ ਹੋਣ ਦਾ ਸੀ ਨਾਚ ਪਰੀਆਂ ਦਾ, ਉਹ ਮੈਂ ਪੈਂਦੇ ਕੀਰ ਨੇ ਤੇ ਅੱਜ ਬਣੇ ਸ਼ਮਸ਼ਾਨ ਵੇਖੇ ਨੇ, ਜਿਨ੍ਹਾਂ ਦਾ ਹੀਰਿਆਂ ਦੇ ਹਾਰ ਤੇ ਰੇਸ਼ਮ ਹੰਡਾਉਂਦੇ ਸੀ, ਉਹ ਸੁੱਕੇ ਟੁਕੜਿਆਂ ਤੋਂ ਤਰਸਦੇ ਇਨਸਾਨ ਵੇਖੇ ਨੇ, ਜਿਨ੍ਹਾਂ ਦੇ ਵੱਟ ਮੱਥੇ ਦੇ ਕੰਬਾਉਂਦੇ ਸੀ ਜ਼ਮਾਨੇ ਨੂੰ, ਮੈਂ ਕਾਇਰਾਂ ਜੋ ਵਿਲਕਦੇ ਉਹਨਾਂ ਦੇ ਅਰਮਾਨ ਵੇਖੇ ਨੇ, ਜਿਨ੍ਹਾਂ ਦੇ ਸਾਹਮਣੇ ਚੁੱਕਦੇ ਸੀ ਲੱਖਾਂ ਸਿਰ ਜਵਾਨਾਂ ਦੇ, ਮੈਂ ਗੈਰਾਂ ਸਾਹਮਣੇ ਚੁੱਕਦੇ ਉਹ ਬਲਵਾਨ ਵੇਖੇ ਨੇ। ਕਹਾਂ ਕਿ ਬੇਸਮਝ ਬੇਅਕਲ ਲੋਕਾਂ ਦੀ ਹਜ਼ੂਰੀ ਵਿੱਚ ਅਕਲ ਦੇ ਕੋਟ ਹੱਥ ਵੱਢੀ ਖੜੇ ਹੈਰਾਨ ਵੇਖੇ ਨੇ, ਲਟਕਦੇ ਫਾਂਸੀਆਂ ਤੇ ਵੇਖਿਆ ਹੈ ਦੇਸ਼ ਭਗਤਾਂ ਨੂੰ,
ਤੇ ਭਗਤਾਂ ਦੇ ਲਿਬਾਸ ਅੰਦਰ ਲੁਕੇ ਸ਼ੈਤਾਨ ਵੇਖੇ ਨੇ, ਅਨੋਖੇ ਰੰਗ ਕੁਦਰਤ ਦੇ। ਮੈਂ ਜਾਣਿਆ ਸੀ ਪਿਆ ਸੰਗਤ ਜੀ ਕਈ ਉਜੜੇ ਵਸਦੇ ਤੇ ਵਸਦੇ ਵੀਰਾਨ ਵੇਖੇ। ਸਮੇਂ ਦਾ ਚੱਕਰ ਹੈ। ਉਹ ਮਹਾਰਾਣੀ ਜਿੰਦ ਕੌਰ ਜਿਸ ਨੂੰ ਸ਼ੇਰ ਏ ਪੰਜਾਬ ਮਹਿਬੂਬਾ ਕਰਕੇ ਪੁਕਾਰਦੇ ਸੀ, ਜਿਸਦੇ ਸਾਹਮਣੇ ਹਜ਼ਾਰਾਂ ਲੋਹਿਆਂ ਦੀਆਂ ਕਮਾਨਾਂ ਚੁਗਜਾਇਆ ਕਰਦੀਆਂ ਸੀ, ਅੱਜ ਵਿਚਾਰੀ ਦਰ ਦਰ ਰੋਣ ਰਹੀ। ਉਰਦੂ ਦਾ ਕਵੀ ਕਹਿੰਦਾ, ਐ ਸਯਾ ਬਖਤੀ ਮੈਂ ਕਾਇਲ ਹੂੰ ਤੇਰੀ ਤਾਸੀਰ ਕਾ, ਜਿਸ ਤੇ ਨਜ਼ਰ ਕੀ ਦੁਸ਼ਾਲੇ ਕੋ ਕਫਨ ਕਰ ਦਿਆ। ਮੰਗਦੀ ਫਿਰਦੀ ਰੁਲਦੀ ਡਿੱਗਦੀ ਢਹਿੰਦੀ ਲੁੱਟਦੀ ਛਿਪਦੀ ਬਗੈਰ ਨਿਸ਼ਾਨੇ ਕੋ ਤੁਰੀ ਜਾ ਰਹੀ ਹੈ। ਆਖਿਰਕਾਰ ਨੇਪਾਲ ਰਿਆਸਤ ਵਿੱਚ ਜਾ ਪਹੁੰਚੀ। ਨੇਪਾਲ ਦਾ ਰਾਣਾ ਜੰਗ ਬਹਾਦਰ ਸੀ, ਜਿਹਨੂੰ ਮਹਾਰਾਣੀ ਜਿੰਦ ਕੌਰ ਦਿਲੋਂ ਨਫ਼ਰਤ ਕਰਦੀ ਸੀ। ਇਸਦਾ ਕਾਰਨ ਸੀ, ਜਦੋਂ ਦਰਿਆ ਸਤਲੁਜ ਦੇ ਕੰਢੇ ਪੰਜ ਲੜਾਈਆਂ ਲੜੀਆਂ ਗਈਆਂ, ਉਦੋਂ ਨੇਪਾਲ ਦੇ ਰਾਣੀ ਜੰਗ ਬਹਾਦਰ ਨੇ ਅੰਗਰੇਜ਼ਾਂ ਦੇ ਨਾਲ ਹੋ ਕੇ ਸਿੱਖਾਂ ਦੇ ਵਿਰੁੱਧ ਜੰਗ ਲੜੀ ਸੀ। ਲਾਹੌਰ ਦਰਬਾਰ ਦੇ ਖਿਲਾਫ ਉਹਨੇ ਅੰਗਰੇਜ਼ਾਂ ਦੀ ਮਦਦ ਕੀਤੀ ਸੀ। ਕਦੇ ਦੁਸ਼ਮਣ ਅੱਗੇ ਵੀ ਕੋਈ ਝੋਲੀ ਅੱਡ ਕੇ ਕਦੇ ਮੰਗਦਾ ਨਹੀਂ ਮੰਗਦਾ, ਪਰ ਕੁਦਰਤ ਦੇ ਰੰਗ ਨੇ ਕਦੇ ਕਦੇ ਮਨੁੱਖ ਨੂੰ ਦੁਸ਼ਮਣਾਂ ਅੱਗੇ ਵੀ ਝੋਲੀ ਅੱਡਣੀ ਪੈਂਦੀ ਹੈ। ਮਹਾਰਾਣੀ ਜਿੰਦ ਕੌਰ ਰਾਣਾ ਜੰਗ ਬਹਾਦਰ ਨੇਪਾਲ ਦੇ ਦਰਬਾਰ ਵਿੱਚ ਜਾ ਪਹੁੰਚੀ, ਕਿਉਂਕਿ ਉਸਨੂੰ ਚਾਰ ਚੁਫੇਰੇ ਕੋਈ ਆਸਰਾ ਨਹੀਂ ਦਿਸਦਾ, ਉਸਨੂੰ ਚਾਰ ਚੁਫੇਰੇ ਕੋਈ ਧੋਈ ਨਹੀਂ ਦਿਸਦੀ। ਜਦੋਂ ਮਨੁੱਖ ਬੇਆਸਰਾ ਹੋ ਜਾਏ, ਬੇਬਸ ਹੋ ਜਾਏ, ਬੇਕਸ ਹੋ ਜਾਏ, ਉਸਨੂੰ ਹਰ ਕੰਮ ਕਰਨ ਵਾਸਤੇ ਮਜਬੂਰ ਹੋਣਾ ਪੈਂਦਾ ਹੈ। ਨਦੀ ਪੰਜਾਂ ਦਰਿਆਵਾਂ ਦੀ ਰਾਣੀ ਝੋਲੀ ਅੱਡ ਕੇ ਰਾਣੀ ਜੰਗ ਬਹਾਦਰ ਦੇ ਦਰਬਾਰ ਵਿੱਚ ਭੀਖ ਮੰਗਣ ਲੱਗੀ। ਸਾਰੇ ਸੱਜਣ ਸਤਿਕਾਰ ਨਾਲ ਸੁਣ,
ਕੀ ਜਾ
ਖਰੀਦਣਾ ਬੜਾ ਮਾੜਾ ਤੇ ਐਤਵਾਰ ਦੀ ਜਾਂਦੀ ਏ ਝੜੀ ਔਖੀ। ਇੱਕ ਇਸਤਰੀ ਤੇ ਦੂਜਾ ਬਾਲ ਨਿਆਣਾ, ਤੀਜੀ ਰਾਜੇ ਦੀ ਜਾਂਦੀ ਅੜੀ ਔਖੀ। ਉਹ ਮਣਕੇ ਕੱਚ ਦੇ ਤਾਂ ਕਈ ਲੱਭ ਪੈਂਦੇ ਪਰ ਸੁੱਚੇ ਮੋਤੀਆਂ ਲੱਭਣੀ ਲੜੀ ਔਖੀ। ਉਹ ਬਿਲਕੁਲ ਸੁਖਾਂ ਵਿੱਚ ਵਰੇ ਨੇ ਲੰਘ ਜਾਂਦੇ ਪਰ ਮੁਸ਼ਕਲ ਹੋਣ ਦੀ ਦੁੱਖਾਂ ਦੀ ਘੜੀ ਔਖੀ। ਵਿਚਾਰੀ ਮਹਾਰਾਣੀ ਜਿੰਦ ਕੌਰ ਨਸ ਕੇ ਕਿਲੇ ਚਨਾਰ ਚੋਂ ਪਹੁੰਚੀ ਜਿੰਦਾ ਜਾ ਨੇਪਾਲ। ਉਹ ਰਾਣੇ ਦੇ ਦਰਬਾਰ ਵਿੱਚ ਝੋਲੀ ਅੱਡ ਕੇ ਕਰੇ ਸਵਾਲ, ਵੇ ਮੈਂ ਰਾਣੀ ਉਸ ਰਣਜੀਤ ਦੀ ਜਿਹਦੀ ਇੰਦਰ ਨੇ ਚੱਲਦਾ ਸੀ ਚਾਲ, ਜਿਹਦੀ ਭਵਕ ਬੁਲਾਵੇ ਅੰਬਰਾਂ ਤੇ ਪ੍ਰਿਥਵੀ ਔਰ ਭੁਚਾਲ, ਵੇ ਮੈਂ ਮਾਂ ਮਹਾਰਾਜ ਦਲੀਪ ਦੀ ਜਿਹਨੂੰ ਮਿੱਤਰਾਂ ਪਾਇਆ ਜਾਲ। ਫਿਰ ਰੋਟੀ ਬਦਲੇ ਭਟਕਦੀ ਅੱਜ ਵੇਖ ਜ਼ਮਾਨੇ ਦੀ ਚਾਲ, ਮੈਨੂੰ ਕਹਿਣਗੇ ਸ਼ਾਹੀ ਫਕੀਰ ਨੀ ਜਦੋਂ ਸ਼ਾਇਰ ਲਿਖਣਗੇ ਹਾਲ। ਵਿਚਾਰੀ ਜਿੰਦਾ ਨੇ ਝੋਲੀ ਅੱਡ ਕੇ ਭੀਖ ਮੰਗੀ, ਰਾਣੇ ਦੇ ਪਾਲ ਜੰਗ ਬਹਾਦਰ ਨੂੰ ਤਰਸ ਆ ਗਿਆ। ਉਹਨੇ ਮਹਾਰਾਣੀ ਦੀ 20,000 ਰੁਪਇਆ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਪਰ ਹੁਕਮ ਦੇ ਦਿੱਤਾ ਕਿ ਮਹਾਰਾਣੀ ਵਾਸਤੇ ਮਹਿਲ ਤਿਆਰ ਕੀਤਾ ਜਾ। ਪਰ ਨਾਲ ਹੀ ਉਹਨੇ ਇੱਕ ਹੋਰ ਵੀ ਗੱਲ ਕੀਤੀ, ਜੋ ਨੇਪਾਲ ਦੀ ਰਾਜਧਾਨੀ ਖਟਮੰਡੂ ਵਿੱਚ ਅੰਗਰੇਜ਼ ਰੈਜੀਡੈਂਟ ਸੀ ਮਹਾਰਾਣੀ ਨੂੰ ਉਹਦੀ ਨਿਗਰਾਨੀ ਹੇਠ ਦੇ ਦਿੱਤਾ। ਪਰ ਫਿਰ ਵੀ ਭਾਵੇਂ ਮਹਾਰਾਣੀ ਨਜ਼ਰਬੰਦ ਹੀ ਸੀ ਪਰ ਇਹ ਕੈਦ ਬਨਾਰਸ ਤੇ ਚਨਾਰ ਦੇ ਕਿਲਿਆਂ ਨਾਲੋਂ 1,000 ਦਰਜੇ ਚੰਗੀ ਸੀ। ਉਸ ਉੱਤੇ ਕੋਈ ਪਾਬੰਦੀ ਨਹੀਂ ਸੀ, ਉਹ ਜ਼ਿੰਦਗੀ ਦੇ ਦਿਨ ਸੌਖੇ ਗੁਜ਼ਾਰ ਸਕਦੀ ਸੀ। ਪਰ ਕਹਿੰਦੇ ਨੇ ਪੁੱਤਰ ਦਲੀਪ ਦਾ ਵਿਛੋੜਾ ਉਸ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਪੁੱਤਾਂ ਵਾਲਿਓ, ਜੱਗ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂ ਦੇ ਜਾਨ ਸਹਾਰਾ ਨੇ ਜ਼ਿੰਦਗੀ ਦਾ ਤੇ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ। ਤੇ ਪੁੱਤਾਂ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ, ਕਦੇ ਪੁੱਤਰਾਂ ਬਾਜ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਪੁੱਤਰ। ਨਵੀਨ ਸਿੰਘ ਦੀ ਯਾਦ ਵਿੱਚ ਰੋ ਰੋ ਕੇ ਵਿਚਾਰੀ ਅੰਨੀ ਹੋ ਗਈ, ਉਹਦੀ ਅੱਖਾਂ ਦੀ ਜੋਤ ਜਾਂਦੀ ਰਹੀ। ਇੱਧਰ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਆਇਆ, ਜੋ ਸਰਕਾਰ ਨੇ ਇਕਰਾਰ ਕੀਤਾ ਸੀ ਸਾਰੀ ਪੈਨਸ਼ਨ ਤੇ ਨਹੀਂ ਉਹਦੇ ਜ਼ਾਤੀ ਖਰਚਾਂ ਵਾਸਤੇ ਕੁਝ ਪੈਨਸ਼ਨ ਦਿੱਤੀ ਜਾਂਦੀ ਰਹੀ। ਮਲਕਾ ਵਿਕਟੋਰੀਆ ਨੂੰ ਉਸਨੇ ਕਹਿਨੂਰ ਭੇਟ ਕੀਤਾ ਪਰ ਮਜਬੂਰੀ ਦੀ ਹਾਲਤ ਵਿੱਚ, ਅਸਲ ਵਿੱਚ ਕਹਿਣਾ ਪੈਂਦਾ ਹੈ ਕਿ ਉਹ ਨਾਬਾਲਗ ਸੀ, ਉਹ ਮਜਬੂਰ ਸੀ, ਉਹਦੇ ਕੋਲ ਜੋ ਕੁਝ ਕਰਵਾਇਆ ਗਿਆ ਹੁਕਮਨ ਕਰਵਾਇਆ ਗਿਆ। ਅੱਜ ਕੋਹਿਨੂਰ ਹੀਰੇ ਦੀ ਆਵਾਜ਼ ਬੁਲੰਦ ਹੋ ਰਹੀ ਹੈ, ਈਰਾਨ ਵਾਲੇ ਕਹਿੰਦੇ ਨੇ ਇਹਦਾ ਨਾਂ ਕੋਹਿਨੂਰ ਹੈ, ਇਹ ਸਾਡੇ ਕੋਲ ਆਉਣਾ ਚਾਹੀਦਾ। ਅਫਗਾਨਿਸਤਾਨ ਵਾਲੇ ਕਹਿੰਦੇ ਨੇ ਸਾਨੂੰ ਮਿਲਣਾ ਚਾਹੀਦਾ। ਜਦੋਂ ਇਸਦੀ ਪੁਰਾਣੀ ਤਾਰੀਖ ਖੋਲੀ ਜਾਏਗੀ ਖਬਰੇ ਕਿੱਥੋਂ ਜਾ ਕੇ ਗੱਲ ਨਿਬੜੇਗੀ। ਹਿੰਦੁਸਤਾਨ ਦੇ ਗੋਲ ਕੰਡੇ ਦੀਆਂ ਕਾਨਾਂ ਵਿੱਚੋਂ ਹੀਰਾ ਨਿਕਲਿਆ, ਸ਼ੁੱਧ ਸੋਨਾ ਲੋਕ 24 ਕੈਰਟ ਦਾ ਮੰਨਦੇ ਨੇ, ਇਹ 118 ਕੈਰਟ। ਇਸਦੀ ਲਾਈਟ ਇੰਨੀ ਜ਼ਿਆਦਾ ਸੀ ਔਰੰਗਜ਼ੇਬ ਇਸ ਹੀਰੇ ਦੀ ਲਾਈਟ ਵਿੱਚ ਕੁਰਾਨ ਪੜਿਆ ਕਰਦਾ ਸੀ। 1739 ਵਿੱਚ ਮੁਹੰਮਦ ਸ਼ਾਹ ਰੰਗੀਲੇ ਤੋਂ ਖੋਹ ਕੇ ਨਾਦਰ ਸ਼ਾਹ ਲੈ ਗਿਆ। ਨਾਦਰ ਵੀ ਆਪਣੇ ਖਾਸ ਖਾਸ ਕਮਰੇ ਵਿੱਚ ਇਸਨੂੰ ਰੱਖਦਾ ਸੀ, ਇਹਦੇ ਚਾਨਣ ਵਿੱਚ ਕੁਰਾਨ ਪੜਿਆ ਕਰਦਾ ਸੀ। ਨਾਦਰ ਤੋਂ ਬਾਅਦ ਹੀਰਾ ਅਫਗਾਨਿਸਤਾਨ ਕੋਲ ਆਇਆ, ਅਫਗਾਨਿਸਤਾਨ ਦੇ ਬਾਦਸ਼ਾਹ ਨੂੰ ਅੰਨਾ ਕਰਕੇ ਸਭ ਤੋਂ ਲਾਹ ਦਿੱਤਾ ਗਿਆ। ਸ਼ਾਹ ਸੁਜਾ ਨੂੰ ਫਤਿਹ ਖਾਂ ਤਿਗਾਨੇ ਨੇ ਕੈਦ ਕਰ ਲਿਆ। ਉਹਦੀ ਬੇਗਮ ਨੱਸ ਕੇ ਲਾਹੌਰ ਆਈ, ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਫਰਿਆਦ ਕੀਤੀ। ਉਹਨੇ ਕਿਹਾ ਅਗਰ ਮੇਰਾ ਪਤੀ ਆਜ਼ਾਦ ਕਰਵਾ ਦਿਓ ਮੈਂ ਤੁਹਾਨੂੰ ਕੋਹੇ ਨੂੰ ਹੀਰਾ ਦਿਆਂਗੀ। ਮਹਾਰਾਜੇ ਨੇ ਤਗੜੀ ਫੌਜ ਲੈ ਕੇ ਕਸ਼ਮੀਰ ਤੇ ਹੱਲਾ ਕੀਤਾ। ہزارہ ہیرے قربان ہو گئے،
پر شاہ سجان آزاد کروا لیا گیا۔ پر جب اس دی بیگم نال ہیرے بارے گل بات کی تو مکر دی جاتی،
آخر کار بڑے دباؤ نال مہاراجا رنجیت سنگھ نے
ہیرا دین واسطے انہوں منایا۔
اینی قربانی کر کے ہیرا لیا تے پھر بھی شاہ سجا دین لگا تا ہاں مار کر روکے۔
مہاراجا رنجیت سنگھ کہنے لگا شاہ سجا یہ مل کنا تے یہ قیمت کنی ہے؟
کہندا مہاراجا صاحب قیمت تے بھی کوئی دے ہی نہیں سکدا، ہاں یہ سمجھو بھی یہ مل جتی ہے،
پر جنہیں ماری انہیں کھول
تو ہاتھوں تگڑا کو آئے گا تو ہاتھوں کھو کے لے کے آئے گا۔
مہاراج نے اس گل کو برا نہیں منایا،
بالکل وہی گل بنی۔
مہاراجا رنجیت سنگھ توشے خانے وچوں لارڈ لاہور دی لٹ کے انگلینڈ لے آیا۔
انگریزوں نے سوچیا تو جی ہیرا کیرو پانڈو کول گیا انہوں نے خاندان تباہ ہو گئے، جی مغلوں کو آیا انہوں کا ککھ نہیں رہا، جو نادر لے گیا وہ بھی قتل ہو گیا، جی افغانستانیوں کو آیا وہ تباہ ہو گئے، جو سکھ راج کے دربار میں آیا سکھان کے خزانے میں آیا سکھ راج بھی تباہ ہو گیا۔ وہ نہ ہوگی کہ یہ سادہ بھی رگڑا بن نہ ہوگی، انہوں نے پھر وہ کٹ کے چار ٹکڑے کر دیتے۔ اچے فرانس تو بہترین انجینئر کاریگر منگوائے گئے، 8,000 پاؤنڈ خرچ کے وکٹوریا نے اس کے چار ٹکڑے کروائے۔ میوزیم چ لوگ ویسے نے کریم کے تاج وچ ایک ٹکڑا چمکدا دستا ہے، اج اس کی مند ہو رہی ہے، آن والا سماں دسے گا کہ یہ سراپیا ہوا ہیرا کی کرشمے وکھاؤں گا۔ خیر میں اس پاسے نہ جانا، دلیپ سنگھ انگلینڈ وچ پتا لگا تیری ماں رو رو کے تیری یاد وچ انی ہو گئی ہے۔ ان 1860 وچ خبر ملی، انہیں اس ویلے سرکار نے درخواست دیتی کہ میں ہندوستان جانا چاہوں۔ انڈیا کی سرکار نے کہا مہاراجا ہندوستان سے آ سکتا ہے پر پنجاب نہیں جا سکے گا۔ خیر خود بھی ہوئے، مہاراجا دلیپ سنگھ تیار ہو گیا۔ جنوری 1861 وچ مہاراجا دلیپ سنگھ انڈیا گیا، کلکتے اتریا، اس پینسل ہوٹل وچ ٹھہریا، انہیں کچھ بندے بھیجے نیپال کہ میری ماں نو جا کے لے آ۔ مہارانی جند کار نو سنیا ملیا کہ تیرا پتر آیا ہے، مہارانی جند کار اس ویلے تیار ہو گئے۔ رانا جنگ بہادر بھی 12 سال ہو گئے سی، پکا لوس ڈنڈا ڈنڈا آک گیا سی، انہوں نے 20,000 پینشن چپ دی سی، انہیں حکم دیتا اگر مہارانی نے نیپال تو باہر ایک باری بھی پیر رکھ دیتا ملک اتنا انڈیا گیا نہیں دیتی جائے گی اور پینشن بند کر دیتی جائے۔ بچاری جنڈا سوچتی سی اگے روٹی کا گزارا تو سی، وہ بھی خوش جائے گا، انگریز اسے میں آس کوئی نہیں کیوں کرا۔ پھر سوچن لگی کچھ بھی ہو جائے پتر نو ضرور ملا گے، ماں تو پتر کا رشتہ ہی ایسا۔ بچاری جنڈا نے پال تو تری، رستے وچ سوچتی آتی سی میرا دلیپ 9 مہینے تے 24 دن دا سی جس دن اس دا پتا اکال چلانا کر گیا، میرا دلیپ 5 سال 11 دن دا سی جب وہ پنجاب دا بادشاہ بن گیا، میرا دلیپ 10.5 سالاں دا سی جب دھوئے دا فقیر بنا دتا گیا، پھر سکھ نال 5.5 سالاں دا ہو گیا، ادو تو میری کھات تے آؤں سی، ہوں میرے نال بھی سر کٹوا ہوئے گا، چھوٹا ہوں تو بڑا بیبا پوڑا پہاڑا سی، نہ جانا وہ سبھا ایسا بدل گیا ہوئے گا، پکے وہ سر سے گز گز لمبے کیش ہوں سی، پتا نہیں ہوں کس شکل میں ہوئے، پتر تے 13 دن بچھڑ جائے تے ماں دے پا دا ہنیر آ جاتا ہے، 13.5 سال ہو گئے پتر نو ملیا۔ بچاری سوچتی تری جا رہی سی، کلکتہ آ گیا، پینسل ہوٹل پہنچ گئی، دلیپ سنگھ کو پتا لگا تیری ماتا آئی ہے، دوڑ کے آیا، ماں پتر کی گلوت لیتا ہے، جتنا سوچ رہی سی تطیعت قدیرت میرا سب کچھ کھولیا، میری اکھاں نہ کھولنو، میں رج رج کے اپنے پتر نو ویکھ لیندی، کدے سوچدی سی اچھرا نو پورن ملیا سی، وہ چھاتیاں چ دودھ آ گیا سی، وہ نینے چ جوت آ گئی سی،
खबरें मेरी अखां च भी जोत आ जाए।
पर किस्मत कुछ ने कुछ कृष्ण विखाई है, पुत्र ने गल लगी रो रही सी,
रो रो के हम गई। कौन चुप करवावे मां पुत्रां नूं, कई मिनट लगातार रोंदे रहे। आखिरकार मां ने पुत्र दी पिठ उते हाथ फेरिया ते सहजे सहजे सिर वाले लै गई। उहदा हाथ उतां उठदा सी, गरीब जिहड़ा रीझां वांग फिर ढेरी हो जांदा सी। आखिरकार उहने हौसला कीता ते दलीप दे सिर उते हाथ फेरिया, जिथे गद गद लंबे वाल सी उथे हजामत नजर आई। उन्हें वाल ना लंबे, बेटे ने घस खा के डिग पई। मां के पैरों पर डिगा गरीब रो रहा सी। महाराणी उठी, होश में आई, कहन लगी वे गरीब राज भाग खुशा, तख्त ताज खुशा ते सुहाग खुशा, जंग जान खुशी, शेर खड़ग खुशा, नाम निहाल खुशा ते प्रताप खुशा, अलख आन खुशी, शाही तेज खुशा, रोग दाग खुशा, बेशक इज्जत भी मेरी नादान खुशी। जेकर गिरा आया मैनू अज आया, जदों वेखी दशमेश दी शान। बेटे ने ताहा मार के मां दे पैरां ते डिग रो पिया, मां मैं तेरा सुहाग नहीं मोड़ सकदा, तेरा राज भाग नहीं मोड़ सकदा, तेरे पंजाब का दर्शन नहीं करवा सकता, पर मां मैं इकरार करता हां सिखी जरूर अपने वंश में मोड़ के ले आऊंगा। दलीप सिंह ने यह इकरार 1886 ईस्वी च पूरा किया, जब उन्हें अदन में अमृत पान करके वो सिंह सज गया। दलीप सिंह ने इंडिया सरकार को दरखास्त दी कि मेरी माता महाराणी जिंद कौर के गुजारे वास्ते पेंशन देनी चाहिए सरकार। सरकार ने कहा अगर महाराणी जिंद कौर हिंदुस्तान छड़ के लंका विच नजरबंद रहना प्रवान करे, उन्हें 2000 रुपया माहवार पेंशन मिल सकती। महाराणी पुत्र को जुदा रहना ना मनी। आखिरकार दोवें मां पुत इंग्लैंड आ गए। इंग्लैंड विच रह के महाराणी जिंद कौर ने एक बड़ी लंबी लिस्ट अपने लाल दलीप सिंह नूं दसी। वे दलीप 29 मार्च 1849 ईस्वी के ऐनमे तो जो पहलिया गलां ने तेरे बाप दादे परदादे दियां जायदादा ने आ तैनू उन्हां बारे दसा। सरदार चरण सिंह की जायदाद, सरदार नौज सिंह की जायदाद, सरदार मान सिंह की जायदाद, उन्हां जायदादा उत्ते 29 मार्च के ऐनमे का कोई असर नहीं, तू हकदार है। दलीप सिंह ने सरकार को दरखास्त दी मेरे बाप दादे की जायदाद मन मिलनी चाहिए। अखबारों में उसने आर्टिकल लिखे, लेकिन निर्दयी एडिटर ने बजाय इसके उसके हमदर्दी करदा उसे उल्ट जवाब देते। दलीप सिंह का दिल टुकदा जा पिया। आखिरकार सरकार ने समझ लिया कि जो कुछ है महाराणी जिंद कौर की नसीहत का नतीजा है, मां के पुत्र ने फिर वक्त कर दिता। सरकार ने हुक्म दिता कि केवल हफ्ते च 2 बार अपनी मां मिल सकता। इको मुल्क जिंद कौर नरकों वर्गी जिंदगी भोग रही सी। आखिरकार जिस उत्ते किसी ने भी तरस नहीं सी आया, मौत राणी में तरस आता जा पिया। महाराणी की दिनों दिन सेहत गिर रही सी, अखां तो अगे अन्नी सी, बीमार हो गई, बेहोशी तारी हो लग पई। होशो हवास ताबो तबा जा चुके हैं लोग, अब हम भी जाने वाले हैं, सामान हो गया। उसने अंतिम समय दलीप सिंह को कॉल बुलाया। कह लगी दलीप मैं अगले जहान में जान वास्ते तैयार हूं, मेरे लाल मैं तेरे नाल कुछ इकल्ले बैठ के गल्लां करनियां चाहनी हां। महाराणी जिंद कौर अपने लाल के सिर के हाथ फेर रही सी, बच्चियां वांग ਮਾਂ ਦੀ ਛਾਤੀ ਤੇ ਸਿਰ ਰੱਖ ਕੇ ਰੋ ਰਿਹਾ ਸੀ। ਮਾਤਾ ਜੀ ਮੈਨੂੰ ਆਪਣੀ ਅੰਤਮ ਇੱਛਾ ਜ਼ਰੂਰ ਦੱਸੋ। ਦਲੀਪ ਮੇਰੀ ਛਾਤੀ ਚ ਦਿਲ ਹੈ, ਮੇਰੇ ਦਿਲ ਚ ਲੱਖਾਂ ਅਰਮਾਨ ਨੇ। ਮਹਾਰਾਣੀ ਨੇ ਆਪਣੀ ਅੰਤਮ ਇੱਛਾ, ਆਪਣੇ ਅੰਤਮ ਜਜ਼ਬਾਤ ਆਪਣੇ ਲਾਲ ਦਲੀਪ ਸਿੰਘ ਦੇ ਸਾਹਮਣੇ ਇਹ ਉਤਾਰ ਦਿੱਤੇ। ਮਜ਼ਮੂਨ ਬੜਾ ਗੰਭੀਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖਦੇ ਨੇ ਕਿ ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਨ ਬਚੇਗਾ ਨਾ ਕੋਈ ਕਰੇ ਕਾਲ ਚੋਟਨ। ਬਹੁਤ ਬੜੀ ਅਟਲ ਅਵਸਥਾ ਹੈ। ਆਤ ਬਾਣੀ ਵਿੱਚ ਜ਼ਿਕਰ ਆਇਆ ਹੈ ਕਿ ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮ ਨਾ ਦੇਵਨੀ ਵਣਜਾਰਿਆ ਮਿੱਤਰਾ ਉਹਨਾਂ ਤਗੜੇ ਪਾਏ ਹਾਰ। ਸਭਨੀ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। 1 ਅਗਸਤ 1863 ਈਸਵੀ ਦਾ ਦਿਨ ਮਹਾਰਾਣੀ ਜਿੰਦ ਕੌਰ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ। ਇਸ ਧਰਤੀ ਉੱਤੇ ਬੜੇ ਬੜੇ ਰਾਜੇ ਰਾਣੇ ਆਏ ਨੇ, ਆਖਿਰਕਾਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਜਿਸ ਜਗ੍ਹਾ ਥਾ ਜਮ ਕਾ ਜਲਸਾ ਔਰ ਖੁਸਰੋ ਕਾ ਮਹੱਲ, ਚੰਦ ਕਬਰੋਂ ਕੇ ਸਿਵਾ ਅਬ ਤੋ ਵਹਾਂ ਕੁਛ ਵੀ ਨਹੀਂ। ਕਾ ਜਲਸਾ ਔਰ ਖੁਸਰੋ ਕਾ ਮਹੱਲ, ਚੰਦ ਕਬਰੋਂ ਕੇ ਸਿਵਾ ਅਬ ਤੋ ਵਹਾਂ ਕੁਛ ਵੀ ਨਹੀਂ। ਗੂੰਜਤੇ ਥੇ ਗਿਨ ਕੇ ਡੈਂਕੋ ਸੇ ਜ਼ਮੀਨੋ ਆਸਮਾਨ, ਦੌਰ ਖਾਮੋਸ਼ੀ ਕਾ ਹੈ ਔਰ ਹੂੰ ਨਾ ਹਾਂ ਕੁਛ ਵੀ ਨਹੀਂ। ਜਿਨ ਕੇ ਮਹਿਲੋ ਮੇ ਹਜ਼ਾਰੋ ਰੰਗ ਕੇ ਫਾਨੂਸ ਥੇ, ਯਾਰ ਉਨਕੀ ਕਬਰ ਪਰ ਹੈ ਔਰ ਨਿਸ਼ਾਨ ਕੁਛ ਵੀ ਨਹੀਂ। ਲੋਕ ਉਸ ਦੀਆਂ ਅੱਖਾਂ ਮੀਟ ਦਿੰਦੇ ਨੇ, ਉਹ ਹੰਝੂ ਧਰਤੀ ਉੱਤੇ ਡਿੱਗ ਕੇ ਅਲੋਪ ਹੋ ਜਾਂਦੇ। ਪਰ ਮੇਰੇ ਨਾਲ ਦਲੀਪ ਇਹ ਅਨਰਥ ਨਾ ਕਰੀ, ਜਿਸ ਨਿਰਦਈ ਅੰਗਰੇਜ਼ ਨੇ ਸਾਰੀ ਉਮਰ ਮੇਰੇ ਨਾਲ ਇਨਸਾਫ ਨਹੀਂ ਕੀਤਾ, ਵੇਖੀ ਕਿਤੇ ਇਸ ਨਿਰਦਈਆਂ ਦੀ ਧਰਤੀ ਉੱਤੇ ਮੇਰੇ ਹੰਝੂ ਨਾ ਡੁੱਲ ਜਾਣ, ਮੇਰੇ ਮਰਲੇ ਕੀ ਦੀਆਂ ਅੱਖਾਂ ਨਾ ਮੀਟੀ, ਭਲਾ ਆਖਰੀ ਹੰਝੂ ਅੰਗਰੇਜ਼ ਦੇ ਦਰ ਤੋਂ ਫਰਿਆਦ ਨਾ ਕਰਨ ਲੱਗ ਜਾਣ। ਇਸੇ ਤਰ੍ਹਾਂ ਹੀ ਲੈ ਜਾਈ ਪੰਜਾਬ, ਮੇਰੇ ਸਵਾਮੀ ਦੇ ਚਰਨਾਂ ਉੱਤੇ ਮੇਰਾ ਸਿਰ ਰੱਖ ਦਈ, ਇਹ ਹੰਝੂ ਉੱਥੇ ਭੇਟਾ ਹੋ ਜਾਣਗੇ। ਪੰਜ ਸਿਰ ਨੀਤੀ ਮੇਰੀ ਪੰਜਾਬ ਦੀ ਅਮਾਨਤ ਹੈ, ਮੇਰੇ ਲਾਲ ਕਿਤੇ ਲੰਡਨ ਵਿੱਚ ਨਾ ਮੇਰਾ ਸੰਸਕਾਰ ਕਰਦੇ। ਇਹਨੀ ਕਹਿੰਦਿਆਂ ਕਹਿੰਦਿਆਂ ਜਿਵੇਂ ਬੁੱਝਣ ਲੱਗੇ ਦੀਵੇ ਦੀ ਜੋਤ ਚਿਮਟਮਾਉਂਦੀ ਏ, ਦੋ ਚਾਰ ਗੱਲਾਂ ਕਰਕੇ ਇੱਕ ਹਟਕੋੜਾ ਆਇਆ। 1 ਅਗਸਤ ਦਾ ਸੂਰਜ ਅਜੇ ਖੜਾ ਸੀ, ਮਹਾਰਾਣੀ ਜਿੰਦ ਕੌਰ ਅਕਾਲ ਚਲਾਣਾ ਕਰ ਗਏ। ਦਲੀਪ ਸਿੰਘ ਨੇ ਸਰਕਾਰ ਨੂੰ ਦਰਖਾਸਤ ਦਿੱਤੀ, ਮੈਂ ਆਪਣੀ ਮਾਂ ਦੀ ਅਰਥੀ ਪੰਜਾਬ ਲੈ ਜਾਣਾ ਚਾਹੁੰਦਾ। ਇੰਡੀਆ ਸਰਕਾਰ ਨੇ ਕਿਹਾ ਕਿ ਹਿੰਦੁਸਤਾਨ ਤੇ ਆ ਸਕਦੇ ਹੋ, ਪੰਜਾਬ ਜਾਣ ਦੀ ਆਗਿਆ ਨਹੀਂ। ਵਿਚਾਰੇ ਨੂੰ 6 ਮਹੀਨਿਆਂ ਬਾਅਦ ਇੰਗਲੈਂਡ ਦੀ ਸਰਕਾਰ ਤੇ ਇੰਡੀਆ ਸਰਕਾਰ ਦੀ ਆਗਿਆ ਮਿਲੀ। ਆਪਣੀ ਮਾਂ ਦੀ ਅਰਥੀ ਲੈ ਕੇ ਗੋਦਾਵਰੀ ਦੇ ਕੰਢੇ ਪਹੁੰਚਾ। ਸੱਚਮੁੱਚ ਉਸ ਦੇ ਦਿਲ ਵਿੱਚ ਲੱਖਾਂ ਜਜ਼ਬਾਤ ਸੀ, ਉਹਦੇ ਦਿਲ ਵਿੱਚ ਰੀਝਾਂ ਸੀ। ਅਗਰ ਮੈਂ ਪੰਜਾਬ ਦਾ ਮਾਲਕ ਹੁੰਦਾ, ਮੈਂ ਸ਼ੇਰੇ ਪੰਜਾਬ ਔਰ ਮਹਾਰਾਣੀ ਜਿੰਦਾਂ ਦੀ ਇੱਕ ਸਾਂਝੀ ਮੜੀ ਬਣਾਉਂਦਾ, ਜਿਸ ਨੂੰ ਵੇਖ ਕੇ ਲੋਕ ਆਗਰੇ ਦਾ ਤਾਜ ਮਹਿਲ ਭੁੱਲ ਜਾਂਦੇ। ਜਿਹੜੀ ਚੀਜ਼ ਸਾਹਮਣੇ ਨਹੀਂ, ਉਹ ਖਿਆਲ ਦਿਲ ਵਿੱਚ ਲਿਆਉਣੇ ਬੇਅਰਥ ਹਨ। ਆਪੇ ਵਿਚਾਰੇ ਨੇ ਚਿਖਾ ਜੋੜੀ, ਅਰਦਾਸ ਕੀਤੀ ਤੇ ਮਾਂ ਦੀ ਚਿਖਾ ਨੂੰ ਦਲੀਪ ਸਿੰਘ ਨੇ ਗੋਦਾਵਰੀ ਦੇ ਕੰਢੇ ਇਉਂ ਲੰਬੂ ਲਾ ਦਿੱਤੀ।
ਜਦਾ ਹੋਣੀ ਰੇ ਜਿੰਦਾ ਦੀ ਜਿੰਦਾ ਕਾਦੀ, ਜਦਾ ਹੋਣੀ ਰੇ ਜਿੰਦਾ ਦੀ ਜਿੰਦਾ ਕਾਦੀ, ਗੁੱਜੇ ਵਿੱਚ ਪਰਦੇਸ ਦੇ ਪਾਰ ਕਰਕੇ, ਦਾਦਾ ਨਿਕਲਿਆ ਦਾਦਾ ਨਿਕਲਿਆ
ਕਥਾ ਜੋੜੀ ਏ, ਆਪੇ ਹੀ ਅੱਗ ਲਾਈ ਏ, ਆਪੇ ਹੀ ਅਰਦਾਸ ਕੀਤੀ ਏ ਤੇ ਅਜੇ ਚੁਖਾ ਬਣ ਰਹੀ ਏ, ਸਿਵਾ ਠੰਡਾ ਨੀ ਹੋਇਆ, ਅੰਗਰੇਜ਼ ਕਰਮਚਾਰੀ ਕਾਲੇ ਪੈ ਰਹੇ ਨੇ, ਮਹਾਰਾਜਾ ਸਾਹਿਬ ਜਲਦੀ ਕਰੋ। ਉਸੇ ਤਰ੍ਹਾਂ ਹੀ ਸਿਵੇ ਦੀ ਖਾਕ ਹੁੰਜੀ ਦਰਿਆ ਗੋਦਾਵਰੀ ਵਿੱਚ ਰੋੜ ਦਿੱਤੀ। ਸ਼ਾਇਰ ਲਿਖਦਾ ਹੈ, ਪਾਣੀ ਵਿੱਚ ਪਰਵਾਹਦਿਆਂ ਫੁੱਲ ਮਾਂ ਦੇ ਅੱਖਾਂ ਉਹਦੀਆਂ ਚੋਂ ਪਾਣੀ ਵਹਿਣ ਲੱਗਾ, ਵਹਿਣ ਜਿੰਦਾ ਦੇ ਪਾਉਂਦਾ ਗੋਦਾਵਰੀ ਨੂੰ, ਏਦਾਂ ਜਿੰਦਾ ਦਾ ਲਾਡਲਾ ਕਹਿਣ ਲੱਗਾ। ਨੀ ਗੋਦਾਵਰੀ ਆਣ ਕੇ ਅੱਜ ਤੈਨੂੰ ਅੰਮੀ ਆਪਣੀ ਭੇਟਾ ਚੜਾ ਚੱਲਿਆ, ਜਿਹੜੀ ਗੋਦ ਵਿੱਚ ਮੈਨੂੰ ਬਿਠਾਲਦੀ ਸੀ ਤੇਰੀ ਗੋਦ ਵਿੱਚ ਉਹਨੂੰ ਬਿਠਾ ਚੱਲਿਆ, ਜਿਹੜੀ ਮੈਨੂੰ ਗਲਵੱਕੜੀ ਪਾਉਂਦੀ ਸੀ ਉਹਨੂੰ ਅੱਜ ਤੇਰੇ ਗਲੇ ਲਾ ਚੱਲਿਆ, ਦੇ ਗਈ ਦੁੱਖਾਂ ਦੇ ਹੱਥ ਜੋ ਬਾਂਹ ਮੇਰੀ ਉਹਦੀ ਬਾਂਹ ਅੱਜ ਤੈਨੂੰ ਫੜਾ ਚੱਲਿਆ। ਗੋਦਾਵਰੀ ਰੱਖੀ ਯਾਦ, ਰਣਜੀਤ ਦੀ ਜਿੰਦ ਹੈ ਈ, ਇਹਨੂੰ ਫੁੱਲਾਂ ਦੇ ਵਾਂਗ ਸੰਭਾਲ ਰੱਖੀ, ਮੇਰੀ ਅੰਬੜੀ ਕਿਤੇ ਨਾ ਜਾਏ, ਘਾਬਰੇ ਨੂੰ ਲਾ ਕਲੇਜੇ ਦੇ ਨਾਲ ਰੱਖੀ। ਨੀ ਗੋਦਾਵਰੀ ਮੇਰੀ ਮਾਂ ਰਾਣੀ ਕਾਇਮ ਇਸ ਦੀ ਸਦਾ ਵਡਿਆਈ ਰੱਖੀ, ਤੇਰੇ ਕੋਲ ਇਹਨੇ ਸਦਾ ਵਸਣਾ ਏ, ਘੁੰਮਣ ਘੇਰੀ ਦੇ ਮਹਿਲ ਬਣਾਈ ਰੱਖੀ, ਇਹਨੇ ਸ਼ੇਰੇ ਪੰਜਾਬ ਦੇ ਸਤਰ ਮਾਣੇ, ਪਰਦੇ ਲਹਿਰਾਂ ਦੇ ਇਹਦੇ ਤੇ ਪਾਈ ਰੱਖੀ, ਇਹਦੇ ਫੁੱਲ ਪੰਜਾਬ ਦੇ ਫੁੱਲ ਹੈ ਈ, ਸਦਾ ਇਹਨਾਂ ਨੂੰ ਗਲੇ ਲਟਕਾਈ ਰੱਖੀ। ਜਦੋਂ ਦਿਲ ਤੇਰਾ ਦਰਦਾਂ ਵਿੱਚ ਆਵੇ, ਵੈਣ ਕੋਈ ਇਸ ਮੋਈ ਦਾ ਪਾ ਛੱਡੀ, ਜਦੋਂ ਕਮਰ ਦਲੀਪ ਨੂੰ ਕਰੇ ਚੇਤੇ ਇਹਦੇ ਹਾਲ ਤੇ ਹੰਝੂ ਵਹਾ ਛੱਡੀ। ਨੀ ਗੋਦਾਵਰੀ ਜੋ ਮੇਰੇ ਵਸ ਹੁੰਦਾ, ਅੱਜ ਪਹੁੰਚ ਵਿੱਚ ਲਾਹੌਰ ਦੇ ਜਾਮ ਦਾ ਮੈਂ ਗਲੇ ਫੁੱਲ ਪਾ ਕੇ ਆਪਣੀ ਅੰਮੜੀ ਦੇ ਫੇਰੀ ਫੇਰ ਲਾਹੌਰ ਵਿੱਚ ਲਾਮਦਾ ਮੈਂ, ਉੱਥੇ ਸੱਦਦਾ ਸਾਰੇ ਪੰਜਾਬੀਆਂ ਨੂੰ, ਰੋ ਰੋ ਆਪਣਾ ਹਾਲ ਸੁਣਾਉਂਦਾ ਮੈਂ, ਹੰਝੂ ਡੋਲਦੇ ਹੋਏ ਇਹਨਾਂ ਫੁੱਲਾਂ ਉੱਤੇ ਤੇ ਰੋ ਰੋ ਉਹਨਾਂ ਤੋਂ ਹੀਰੇ ਲੁਟਾਉਂਦਾ ਮੈਂ। ਮੇਰੇ ਭਾਗ ਜੇਕਰ ਮੇਰੇ ਵੱਲ ਹੁੰਦੇ ਤੇ ਜੇਕਰ ਮੈਨੂੰ ਨਸੀਬ ਉਹ ਘੜੀ ਹੁੰਦੀ ਸਾਂਝੀ ਜਿੰਦਾ ਰਣਜੀਤ ਦੀ ਮੜੀ ਹੁੰਦੀ ਤੇ ਲਾਲਾਂ ਹੀਰਿਆਂ ਦੇ ਨਾਲ ਜੜੀ ਹੁੰਦੀ। ਕਹਿੰਦੇ ਨੇ ਇੰਨੀ ਆਸ ਤੇ ਕਮਰ ਦਲੀਪ ਕੋਲੋਂ ਉੱਥੇ ਹੋਰ ਨਾ ਹੌਸਲਾ ਹੋ ਸਕਿਆ, ਆਇਆ ਆਪਣੇ ਹਾਲ ਤੇ ਰੋਣ ਉਹਨੂੰ, ਪਰ ਨਾ ਦਰਦ ਅੰਦਰ ਭਰਿਆ ਰੋ ਸਕਿਆ, ਉਹਨੂੰ ਵਿੱਚ ਪੰਜਾਬ ਪਹੁੰਚਾਉਣ ਵਾਲਾ ਕੋਈ ਸਮੇਂ ਤੋਂ ਢੁੱਕ ਨਾ ਢੋ ਸਕਿਆ, ਪਰਤ ਗਿਆ ਪਿਛਾਂ ਨੂੰ ਭਰੀ ਅੱਖੀ, ਉੱਥੇ ਹੋਰ ਨਾ ਕਮਰ ਖਲੋ ਸਕਿਆ, ਜਾਂਦੀ ਵਾਰ ਗੋਦਾਵਰੀ ਕੰਢਿਓ ਹੀ ਨਿਮਸ਼ਕਾਰ ਪੰਜਾਬ ਨੂੰ ਕਰ ਗਿਆ, ਉਹ ਅੰਤ ਉਸ ਪੰਜਾਬ ਦੇ ਦਰਸ਼ਨਾਂ ਨੂੰ ਕਿਤੇ ਸਹਿਕਦਾ ਸਹਿਕਦਾ ਮਰ ਗਿਆ। ਵਿਚਾਰਾ ਵਾਪਸ ਇੰਗਲੈਂਡ ਆ ਗਿਆ, ਇੰਗਲੈਂਡ ਆ ਕੇ ਉਸਦੇ ਮਨ ਦੀ ਅਵਸਥਾ ਬੜੀ ਡਾਵਾਂ ਡੋਲ ਹੋ ਗਈ। ਵੈਸੇ ਆਪਣੀ ਮਾਂ ਤੋਂ 30 ਸਾਲ ਬਾਅਦ ਜਿੰਦਾ ਰਿਹਾ, 1 ਅਗਸਤ 1863 ਈਸਵੀ ਨੂੰ ਮਹਾਰਾਣੀ ਜਿੰਦ ਕੌਰ ਨੇ ਅਕਾਲ ਚਲਾਣਾ ਕੀਤਾ ਹੈ। ਮੈਂ ਕੁਝ ਲਾਈਨਾਂ ਲਿਖੀਆਂ ਸੀ ਕਿ ਮੈਂ ਨਾ ਮੰਨਦਾ ਸਾਂ, ਲੋਕੀ ਆਖਦੇ ਸੀ ਕਿ ਗੋਰੇ ਰੰਗ ਵਾਲੇ ਬੇਵਫਾ ਹੁੰਦੇ, ਕਦੇ ਇਹਨਾਂ ਦੇ ਨਾਲ ਨਾ ਪਿਆਰ ਪਾਈਏ, ਇਹ ਸਦਾ ਹੀ ਖੇਡ ਦੇ ਦਾ ਹੁੰਦੇ, ਉੱਤੋਂ ਹੈ ਮਿੱਠੇ ਤੇ ਵਿਸ਼ਵਾਸ ਘਾਟੀ, ਕੌੜਾ ਦਿਲ ਤੇ ਫਿੱਕੇ ਸੁਭਾ ਹੁੰਦੇ, ਉਹ ਮਿੱਤਰ ਬਣ ਰਣਜੀਤ ਸਿੰਘ ਖੱਟਿਆ ਕੀ, ਇਹੋ ਜਿਹਾ ਧਰਮ ਭਰਾ ਹੁੰਦੇ। ਮੇਰਾ ਦਿਲ ਯਕੀਨ ਹੁਣ ਕਰ ਗਿਆ ਏ, ਕਦੇ ਗੋਰੇ ਨੂੰ ਦਿਲੋਂ ਨਾ ਚਾਹਵਾਂਗਾ ਮੈਂ, ਕੁਝਾ ਘਿਓ ਵਾਲਾ ਭਾਵੇਂ ਰੁੜ ਜਾਵੇ, ਕਦੇ ਗੋਰੇ ਨੂੰ ਦਿਲਬਰ ਬਣਾਵਾਂਗਾ। ਤੂੰ ਨਫ਼ਰਤ ਹੋ ਗਈ, ਕਹਿੰਦੇ ਨੇ ਨੱਸ ਕੇ ਫਰਾਂਸ ਚਲਾ ਗਿਆ, ਫਰਾਂਸ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ, ਮੇਰੀ ਮਦਦ ਕਰੋ, ਮੇਰਾ ਰਾਜ ਅੰਗਰੇਜ਼ਾਂ ਨੇ ਧੱਕੇ ਨਾਲ ਖੋ ਲਿਆ, ਇੱਕ ਗਰੀਬ ਬਦਲੇ ਕੌਣ ਲੜਾਈ ਮੁੱਲ ਲੈਂਦਾ। ਉੱਥੋਂ ਫਿਰ ਨਾਮ ਬਦਲ ਕੇ, ਭੇਸ ਬਦਲ ਕੇ ਰੂਸ ਜਾ ਪਹੁੰਚਾ, ਰੂਸ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ, ਉਹਨਾਂ ਵੀ ਮਦਦ ਨਾ ਕੀਤੀ, ਫਿਰ ਵਿਚਾਰਾ ਇੰਗਲੈਂਡ ਆ ਗਿਆ। ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਫਿਰ ਫਰਾਂਸ ਚਲਾ ਗਿਆ, ਫਰਾਂਸ ਦੀ ਰਾਜਧਾਨੀ ਪੈਰਿਸ, ਉਹ ਪੈਰਿਸ ਜਿੱਥੇ ਦੁਨੀਆਂ ਦੇ ਲੋਕ ਐਸ਼ ਕਰਨ ਜਾਂਦੇ ਨੇ, ਜਿੱਥੇ ਦੁਨੀਆਂ ਦੇ ਲੋਕ ਸ਼ਾਨ ਉੱਤੇ ਚੜਿਆ ਹੋਇਆ ਹੁਸਨ ਮਾਨਣ ਜਾਂਦੇ ਨੇ, ਜਿੱਥੇ ਲੋਕ ਛੁੱਟੀਆਂ ਕੱਟਣ ਜਾਂਦੇ ਨੇ, ਜਿੱਥੇ ਜਾ ਕੇ ਅਮੀਰ ਸ਼ਾਹਜ਼ਾਦੇ ਹੋਟਲਾਂ ਦੇ ਵਿੱਚ ਲੱਖਾਂ ਰੁਪਏ ਖਰਚ ਕਰਦੇ ਨੇ, ਐਸ਼ ਕਰਦੇ ਨੇ, ਉੱਥੇ ਦਲੀਪ ਸਿੰਘ ਮਰਨ ਵਾਸਤੇ ਗਿਆ।
हीरे दान करने वाला पंजा पानिया का बादशाह दुनिया ने वेख्या पैरिस के ग्रांड होटल विच अड्डियां रगड़ रहा सी। आखिरकार मात राणी उस उत्ते तरस आ गया।